ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅਗਸਤ 1947 ਜਦੋਂ ਦੁਨੀਆ ਦੇ ਨਕਸ਼ੇ ਤੇ ਦੋ ਮੁਲਕ ਉਗੜੇ, ਪਾਕਿਸਤਾਨ ਤੇ ਭਾਰਤ। ਪਰ ਇਹਨਾਂ ਦੋ ਮੁਲਕਾਂ ਦੇ ਬਣਨ ਦੇ ਨਾਲ ਬਹੁਤ ਕੁਝ ਵੰਡਿਆ ਗਿਆ। ਸਾਂਝਾਂ, ਮੋਹ, ਪਿਆਰ, ਏਕਤਾ। ਸਦੀਆਂ ਤੋਂ ਇਕੱਠੇ ਵਸਦੇ ਧਰਮ ਤੋਂ ਅਪਾਰੇ ਪੰਜਾਬੀ, ਉਹਨਾਂ ਦੇ ਚੁੱਲ੍ਹੇ ਚੌਂਤਰੇ, ਸਾਂਝੀਆਂ ਕੰਧਾਂ, ਪੀੜ੍ਹੀਆਂ ਤੱਕ ਇਕੱਠੇ ਰਹਿੰਦੇ ਆਉਂਦੇ ਕਈ ਲੋਕਾਂ ਨੂੰ ਆਪਣੇ ਘਰ ਬਾਰ ਤੇ ਪਿੰਡ ਛੱਡਣੇ ਪਏ। ਇਹ ਕੰਮ ਸੌਖਾ ਨਹੀਂ ਸੀ। ਫਿਰ ਹਿਜਰਤ ਕਰਨ ਵਾਲੇ ਇਹ ਲੋਕ ਜੋ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੇ ਲਹਿੰਦੇ ਤੋਂ ਚੜ੍ਹਦੇ ਪਾਸੇ ਜਾ ਰਹੇ ਸਨ, ਰਾਹ 'ਚ ਹਮਲਿਆਂ ਦਾ ਸ਼ਿਕਾਰ ਹੋਏ। ਕਈ ਔਰਤਾਂ ਨੂੰ ਇੱਜ਼ਤ ਬਚਾਉਣ ਲਈ ਖੂਹਾਂ 'ਚ ਛਾਲਾਂ ਮਾਰਨੀਆਂ ਪਈਆਂ। ਮਾਵਾਂ ਦੇ ਸਾਹਮਣੇ ਉਹਨਾਂ ਦੇ ਬੱਚੇ, ਭੈਣਾਂ ਦੇ ਸਾਹਮਣੇ ਉਹਨਾਂ ਦੇ ਵੀਰ ਤੇ ਬਜ਼ੁਰਗ ਕਤਲ ਕਰ ਦਿੱਤੇ ਗਏ। ਟ੍ਰੇਨਾਂ ਦੀਆਂ ਟ੍ਰੇਨਾਂ ਲਾਸ਼ਾਂ ਦੀਆਂ ਭਰੀਆਂ ਦੋਵੇਂ ਪਾਸੇ ਗਈਆਂ। ਇਹ ਦੁੱਖ ਝੱਲਣ ਵਾਲੇ 78 ਵਰੇ ਲੰਘਣ ਤੋਂ ਬਾਅਦ ਵੀ 14 ਤੇ 15 ਅਗਸਤ ਨੂੰ ਆਜ਼ਾਦੀ ਦਾ ਦਿਨ ਨਹੀਂ ਕਹਿੰਦੇ। 47 ਦੇ ਉਜਾੜੇ, 47 ਦੀ ਵੰਡ ਤੇ 47 ਦੇ ਰੋਲੇ ਦੇ ਨਾਵਾਂ ਤੋਂ ਯਾਦ ਕਰਦੇ ਨੇ। 47 ਜਦੋਂ ਪੰਜਾਬ ਵੰਡਿਆ ਗਿਆ ਤੇ ਬਹੁਤ ਸਾਰਾ ਵਿਰਸਾ ਵੀ ਇੱਧਰ ਉੱਧਰ ਰਹਿ ਗਿਆ। ਬੜੇ ਬੜੇ ਨਾਵਾਂ ਨੂੰ ਖਿੱਤੇ ਦੇ ਦੂਜੇ ਪਾਸੇ ਜਾਣਾ ਪਿਆ, ਪਰ ਉਹਨਾਂ ਦੀ ਕਲਾ 47 ਤੋਂ ਬਾਅਦ ਇਸ ਵਿਛੋੜੇ, ਹਿਜਰਤ ਤੇ ਵੰਡ ਮਗਰੋਂ ਇੱਕ ਦਰਦ ਬਣ ਕੇ ਰਹਿ ਗਈ। ਉਹਨਾਂ ਜੋ ਵੀ ਲਿਖਿਆ, ਗਾਇਆ, ਬਣਾਇਆ, ਸੁਣਾਇਆ, ਉਹਦੇ 'ਚੋਂ ਇਹ ਦੁੱਖ ਰੂਪ ਬਦਲ ਬਦਲ ਕੇ ਪੁੰਗ ਰਿਹਾ। ਐਸਾ ਹੀ ਇੱਕ ਨਾਮ ਜਿਨ੍ਹਾਂ 1947 'ਚ ਆਪਣੀ ਜਨਮ ਭੂਮੀ ਛੱਡੀ, ਉਹਨਾਂ ਦੇ ਕੰਮ ਨੇ ਇਸ ਦੁੱਖ ਦੀ ਗਵਾਹੀ ਭਰੀ। ਮਸ਼ਹੂਰ ਲਿਖਾਰੀ, ਪੱਤਰਕਾਰ, ਸਾਹਿਤਕਾਰ, ਕਹਾਣੀਕਾਰ, ਜਿਨ੍ਹਾਂ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਖੁਸ਼ਾਬ ਦੇ ਇੱਕ ਪਿੰਡ ਹਿਡਾਲੀ ਵਿੱਚ ਹੋਇਆ। ਉੱਦਾਂ ਤੇ ਉਹਨਾਂ ਦਰਜਨਾਂ ਕਿਤਾਬਾਂ ਲਿਖੀਆਂ, ਪਰ ਉਹਨਾਂ ਦੀ ਮਸ਼ਹੂਰ ਕਿਤਾਬ ਟ੍ਰੇਨ ਟੂ ਪਾਕਿਸਤਾਨ ਤੁਸੀਂ ਜ਼ਰੂਰ ਪੜ੍ਹੀ ਜਾਂ ਸੁਣੀ ਹੋਏਗੀ। ਜੀ ਹਾਂ, ਮੇਰੀ ਮੁਰਾਦ ਹੈ ਖੁਸ਼ਵੰਤ ਸਿੰਘ ਹੋਣਾ ਤੋਂ। ਹਿਜਰਤ ਕਰਨ ਵਾਲੀ ਇਹ ਰੂਹ ਜੋ ਭਾਰਤ ਸੁਧਾਰਨ ਤੋਂ ਬਾਅਦ ਵੀ ਆਪਣੀ ਅਸਲ ਰੂਹ ਆਪਣੇ ਪਿੰਡ ਹਡਾਲੀ ਭੁੱਲਾ ਹੀ ਸੀ, ਆਪਣੀ ਜਨਮ ਭੂਮੀ ਨੂੰ ਭੁੱਲ ਨਾ ਸਕੀ, ਬੜਾ ਯਾਦ ਕਰਦੇ ਰਹੇ। ਖੁਸ਼ਵੰਤ ਸਿੰਘ ਨੇ 80 ਦੇ ਦਹਾਕੜੇ 'ਚ ਪਾਕਿਸਤਾਨ ਆ ਕੇ ਪਾਕਿਸਤਾਨੀ ਸਰਕਾਰ ਤੋਂ ਖਾਸ ਇਜਾਜ਼ਤ ਲੈ ਕੇ ਆਪਣੇ ਪਿੰਡ ਹਡਾਲੀ ਦਾ ਫੇਰਾ ਲਾਇਆ। ਆਪਣੇ ਜਮਾਂਦਰੂ ਘਰ ਨੂੰ ਵੇਖਿਆ ਜੋ ਹੁਣ ਵੰਡਿਆ ਗਿਆ ਸੀ। ਉਹਦੀਆਂ ਕੰਧਾਂ ਨੂੰ ਬੜੇ ਜਜ਼ਬਾਤੀ ਹੋ ਕੇ ਹੱਥ ਫੇਰੇ। ਆਪਣੇ ਇਸ ਪਿੰਡ ਦੇ ਉਸ ਸਕੂਲ 'ਚ ਵੀ ਗਏ ਜਿੱਥੋਂ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਸੀ। ਆਪਣਾ ਮੁੱਢਲਾ ਕਲਾਸਰੂਮ ਵੀ ਵੇਖਿਆ ਤੇ ਉੱਥੋਂ ਥੋੜ੍ਹੀ ਜਿਹੀ ਖਾਕ ਲੈ ਕੇ ਆਪਣੀਆਂ ਭਿੱਜੀਆਂ ਹੋਈਆਂ ਅੱਖਾਂ ਦੇ ਨਾਲ ਵਾਪਸ ਮੁੜ ਗਏ। ਇਸ ਪਿੰਡ ਦੇ ਇੱਕ ਲਿਖਾਰੀ ਅਸਦ ਅਲੀ ਭੱਟੀ, ਜੋ ਕਿ ਖੁਸ਼ਵੰਤ ਸਿੰਘ ਹੋਣਾ ਦੀਆਂ ਲਿਖਤਾਂ ਦੇ ਬਹੁਤ ਵੱਡੇ ਫੈਨ ਸਨ, ਉਹ ਇੱਕ ਮੁੱਦਤ ਤੱਕ ਖੁਸ਼ਵੰਤ ਸਿੰਘ ਹੋਣਾ ਨੂੰ ਖੱਤ ਲਿਖਦੇ ਰਹੇ, ਪਰ ਖੁਸ਼ਵੰਤ ਸਿੰਘ ਵੱਲੋਂ ਕਦੀ ਜਵਾਬ ਨਾ ਆਇਆ। ਉਹਨਾਂ ਖੁਸ਼ਵੰਤ ਸਿੰਘ ਹੋਣਾ ਦੇ ਨਾਂ 'ਤੇ ਇਸ ਪਿੰਡ 'ਚ ਇੱਕ ਲਾਇਬ੍ਰੇਰੀ ਵੀ ਬਣਾਈ, ਜਿਹਦੀਆਂ ਤਸਵੀਰਾਂ ਵੀ ਉਹਨਾਂ ਖੁਸ਼ਵੰਤ ਸਿੰਘ ਹੋਣਾ ਨੂੰ ਭੇਜੀਆਂ। ਫਿਰ ਰੱਬ ਦੀ ਕਰਨੀ ਇਹ ਹੋਈ ਕਿ 90 ਦੇ ਦਹਾਕੜੇ 'ਚ ਭਾਰਤ ਅੰਦਰ ਇੱਕ ਸਾਹਿਤ ਕਾਨਫਰੰਸ ਹੋਈ। ਅਸਦ ਅਲੀ ਭੱਟੀ ਵੀ ਪਾਕਿਸਤਾਨ ਤੋਂ ਬਤੌਰ ਲਿਖਾਰੀ ਇਸ ਕਾਨਫਰੰਸ 'ਚ ਸਾਂਝ ਪਾਉਣ ਭਾਰਤ ਗਏ। ਨਾਲ ਦੇ ਹਮਵਤਨ ਲਿਖਾਰੀਆਂ ਨੂੰ ਖੁਸ਼ਵੰਤ ਸਿੰਘ ਬਾਰੇ ਸਾਰੇ ਸਫ਼ਰ ਦੌਰਾਨ ਬਹੁਤ ਕੁਛ ਦੱਸਿਆ, ਭਾਰਤ ਜਾ ਕੇ ਵੀ ਗੱਲਾਂ ਕਰਦੇ ਰਹੇ। ਹੋਟਲ ਇੰਤਜ਼ਾਮੀਆਂ ਨੂੰ ਖੁਸ਼ਵੰਤ ਸਿੰਘ ਹੋਣਾ ਦੇ ਨਾਲ ਗੱਲ ਕਰਾਉਣ ਦੀ ਫਰਮਾਇਸ਼ ਕੀਤੀ। ਫੋਨ ਦੀ ਘੰਟੀ ਵੱਜੀ। ਦੂਸਰੇ ਪਾਸੇ ਜੋ ਕੋਈ ਵੀ ਸੀਗਾ, ਸਿਰਫ਼ ਇੰਨੀ ਗੱਲ ਤੋਂ ਬਾਅਦ ਉਹਨੇ ਫੋਨ ਬੰਦ ਕਰ ਦਿੱਤਾ। ਮੈਂ ਅਸਦ ਅਲੀ ਭੱਟੀ, ਖੁਸ਼ਵੰਤ ਸਿੰਘ ਹੋਣਾ ਦੇ ਪਿੰਡ ਹਡਾਲੀ ਤੋਂ ਆਇਆ, ਉਹਨਾਂ ਨਾਲ ਗੱਲ ਕਰਾ ਦੇਵੋ। ਪਰ ਇਸ ਗੱਲ ਤੋਂ ਬਾਅਦ ਦੂਜੇ ਪਾਸਿਓਂ ਫੋਨ ਬੰਦ ਹੋ ਗਿਆ। ਇਹ ਸਵੇਰ ਦਾ ਵਕਤ ਸੀਗਾ ਤੇ ਹੁਣ ਸਭ ਲਿਖਾਰੀ ਅਸਦ ਅਲੀ ਭੱਟੀ ਦਾ ਮਜ਼ਾਕ ਉਡਾ ਰਹੇ ਸਨ। ਉਹ ਕਿੱਥੇ ਤੂੰ ਤੇ ਕਿੱਥੇ ਖੁਸ਼ਵੰਤ ਸਿੰਘ, ਏਡੀਆਂ ਉੱਚੀਆਂ ਛਾਲਾਂ ਨਾ ਮਾਰ, ਤੇਰੇ ਤੇ ਕਿਸੇ ਖਾਧਾ ਕਦੀ ਉਹਨੇ ਜਵਾਬ ਨਹੀਂ ਦਿੱਤਾ, ਚੱਲਾ ਉਹਨੂੰ ਮਿਲਣ। ਅਸਦ ਭੱਟੀ ਬੜਾ ਬਦਦਿਲ ਹੋ ਕੇ ਕਾਨਫਰੰਸ ਦੇ ਸੈਸ਼ਨ ਤੇ ਅਟੈਂਡ ਕਰਦਾ ਰਿਹਾ। ਜਿਸ ਆਸ ਉਮੀਦ ਤੇ ਭਾਰਤ ਆਇਆ ਸੀ ਉਹ ਟੁੱਟ ਗਈ ਤੇ ਬੁਝੇ ਦਿਲ ਦੇ ਨਾਲ ਹੁਣ ਉਹ ਸਿਰਫ਼ ਵਾਪਸੀ ਦੀ ਤਿਆਰੀ ਕਰਨ ਜੋਗਾ ਸੀ। ਪਰ ਦਿਨ ਡੁੱਬਣ ਤੋਂ ਪਹਿਲਾਂ ਹੋਟਲ ਦੇ ਵਿੱਚ ਇੰਟੈਲੀਜੈਂਸ ਏਜੰਸੀ ਸਮੇਤ ਲਾਇਨ ਇਨਫੋਰਸਮੈਂਟ ਏਜੰਸੀਜ਼ ਔਰ ਕਈ ਦੂਜੇ ਮਹਿਕਮਿਆਂ ਦੀ ਹਿਲਜੁਲ ਔਰ ਰਸ਼ ਵਧ ਗਿਆ। ਕੁਝ ਘੰਟੇ ਤੱਕ ਇਸ ਹਿਲਜੁਲ ਦੇ ਵਿੱਚ ਕੁਝ ਪਤਾ ਨਾ ਲੱਗਾ। ਦਿਨ ਡੁੱਬਣ ਤੋਂ ਪਹਿਲਾਂ ਸਖ਼ਤ ਘੇਰੇ ਔਰ ਪਹਿਰੇ 'ਚ ਇੱਕ ਸ਼ਖਸੀਅਤ ਪੂਰੇ ਪ੍ਰੋਟੋਕੋਲ ਦੇ ਨਾਲ ਇਸ ਹੋਟਲ ਅੱਪੜੀ। ਗਰਜਦਾਰ ਆਵਾਜ਼ ਦੇ ਵਿੱਚ ਪੁੱਛਿਆ, ਪਾਕਿਸਤਾਨ ਤੋਂ ਆਏ ਜੀਆਂ 'ਚੋਂ ਤੁਹਾਡੇ ਵਿੱਚ ਅਸਦ ਭੱਟੀ ਕੌਣ ਹੈ? ਇਹ ਸਵਾਲ ਕਰਨ ਵਾਲੇ ਖੁਸ਼ਵੰਤ ਸਿੰਘ ਸਨ, ਜਿਨ੍ਹਾਂ ਫੋਨ 'ਤੇ ਭੱਟੀ ਦੀ ਆਵਾਜ਼ ਸੁਣ ਕੇ ਅਗਲੀ ਗੱਲ ਵੀ ਨਾ ਕੀਤੀ ਅਤੇ ਤੁਰ ਪਏ ਔਰ ਅੰਮ੍ਰਿਤਸਰ ਇਸ ਕਾਨਫਰੰਸ 'ਚ ਪਹੁੰਚ ਕੇ ਹੀ ਸਾਹ ਲਿਆ। ਕਈ ਘੰਟੇ ਹੋਟਲ ਦੀ ਲਾਬੀ 'ਚ ਹੋਣ ਵਾਲੀ ਇਸ ਮੁਲਾਕਾਤ 'ਚ ਅਸਦ ਭੱਟੀ ਨੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਖੁਸ਼ਵੰਤ ਸਿੰਘ ਹੋਣਾ ਨੇ ਉਹਨਾਂ ਨਾਲ ਹਿਡਾਲੀ ਪਿੰਡ ਦੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਔਰ ਪੁੱਛੀਆਂ। ਫਿਰ ਅਸਦ ਭੱਟੀ ਹੋਣਾ ਨੇ ਖੁਸ਼ਵੰਤ ਸਿੰਘ ਹੋਣਾ ਨੂੰ ਕਈ ਵਾਰ ਆਖਿਆ ਕਿ ਤੁਸੀਂ ਇੱਕ ਵਾਰ ਫਿਰ ਹਡਾਲੀ ਆਓ। ਪਹਿਲਾਂ ਤਾਂ ਖੁਸ਼ਵੰਤ ਸਿੰਘ ਹੋਣਾ ਨੇ ਕੋਈ ਜਵਾਬ ਨਾ ਦਿੱਤਾ, ਪਰ ਵਾਪਸ ਜਾਣ ਲੱਗਿਆਂ ਆਖਣ ਲੱਗੇ, ਮੈਂ ਹੁਣ ਮਰਦੇ ਦਮ ਤੱਕ ਹਡਾਲੀ ਵੇਖਣ ਨਹੀਂ ਆਵਾਂਗਾ। ਸਭ ਪਰੇਸ਼ਾਨ ਸਨ। ਫਿਰ ਉਹ ਬੋਲੇ, ਕਿਉਂਕਿ ਹੁਣ ਹਡਾਲੀ ਬਹੁਤ ਬਦਲ ਚੁੱਕਿਆ ਹੋਏਗਾ। ਮੈਂ ਚਾਹੁੰਦਾ ਵਾਂ ਕਿ ਜਦੋਂ ਮਰਾਂ ਤਾਂ ਮੇਰੀਆਂ ਅੱਖਾਂ 'ਚ ਉਹੀ ਹਡਾਲੀ ਹੋਵੇ ਜੋ ਮੈਂ ਆਖਰੀ ਵਾਰ ਵੇਖਿਆ ਸੀ। ਮੈਂ ਇਹ ਮੰਜ਼ਰ ਆਪਣੇ ਦਿਲ ਅਤੇ ਦਿਮਾਗ 'ਚ ਨਾਲ ਲੈ ਕੇ ਦੁਨੀਆ ਤੋਂ ਜਾਣਾ ਚਾਹੁੰਦਾ ਹਾਂ। ਵਾਪਸ ਤੁਰ ਪਏ। ਹੋਟਲ ਦੇ ਗੇਟ 'ਤੇ ਅਪੜੇ ਸਭ ਖਾਮੋਸ਼ ਸਨ ਕਿ ਯਕਦਮ ਰੁਕੇ। ਆਵਾਜ਼ ਦਿੱਤੀ, ਭੱਟੀ ਗੱਲ ਸੁਣ। ਅਸਦ ਭੱਟੀ ਭੱਜ ਕੇ ਗਿਆ। ਕਹਿਣ ਲੱਗਾ, ਯਾਰ ਮੇਰਾ ਇੱਕ ਕੰਮ ਕਰੇਗਾ। ਭੱਟੀ ਬੋਲਿਆ, ਹੁਕਮ। ਯਾਰ ਜਦੋਂ ਮੈਂ ਮਰ ਜਾਵਾਂ, ਮੇਰਾ ਸੰਸਕਾਰ ਹੋਏ ਅਤੇ ਮੇਰੀ ਕੁਝ ਖਾਕ ਪਾਕਿਸਤਾਨ ਲੈ ਜਾਈਂ। ਉਹ ਸਕੂਲ ਦੇ ਕਲਾਸਰੂਮ 'ਚ ਦੱਬ ਦੇਈਂ ਜਿੱਥੇ ਮੈਂ ਪੜ੍ਹਿਆ ਸਾਂ। ਫਿਰ ਖੁਸ਼ਵੰਤ ਸਿੰਘ ਹੋਣਾ ਨੇ ਮੂੰਹ ਮੋੜ ਲਿਆ ਔਰ ਪਰਤ ਕੇ ਨਹੀਂ ਵੇਖਿਆ। 2 ਫਰਵਰੀ 1915 ਨੂੰ ਖੁਸ਼ਾਬ ਦੇ ਪਿੰਡ ਹਡਾਲੀ 'ਚ ਜਨਮ ਲੈਣ ਵਾਲੇ ਖੁਸ਼ਵੰਤ ਸਿੰਘ 20 ਮਾਰਚ 2014 'ਚ ਜੱਗ ਚਲਾਉਣਾ ਕਰ ਗਏ। ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਦੇ ਸੰਸਕਾਰ ਮਗਰੋਂ ਉਹਨਾਂ ਦੀ ਕੁਛ ਖਾਕ ਪਾਕਿਸਤਾਨ ਅਪਣਾਈ ਗਈ, ਜਿਹਨੂੰ ਅਸਦ ਭੱਟੀ ਹੋਣਾ ਨੇ ਪਹਿਲਾਂ ਸੀਮਟ 'ਚ ਰਲਾਇਆ ਔਰ ਉਸ ਤੋਂ ਬਾਅਦ ਹਡਾਲੀ ਪਿੰਡ ਦੇ ਉਸ ਸਕੂਲ ਦੇ ਉਸ ਕਲਾਸਰੂਮ ਦੀ ਕੰਧ ਦੇ ਉੱਤੇ ਇੱਕ ਕਤਬਾ ਲਾ ਦਿੱਤਾ। ਇਸ ਕਤਬੇ ਦੇ ਉੱਪਰ ਲਿਖਿਆ ਹੈ, ਆ ਆਥਰ ਆ ਰਾਈਟਰ ਖੁਸ਼ਵੰਤ ਸਿੰਘ ਦਿ ਸਨ ਆਫ ਹਡਾਲੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।